ਤੁਰੇ ਪਲਾਣੇ ਪੌਣ ਵੇਗ, ਹਰ ਰੰਗੀ ਹਰਮ ਸਵਾਰਿਆ।
ਲੋ ਹੁਣ ਪੌੜੀ ਵੇਈ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਰਾਜਨੀਤਕ ਲੋਕ ਨੇ, ਜਿਨ੍ਹਾਂ ਦੇ ਕੋਲੇ ਤਰ੍ਹਾਂ ਤਰ੍ਹਾਂ ਦੀਆਂ ਅਸਵਾਰੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਮਹਿਲ ਮਾੜੀਆਂ ਨੇ, ਤੇ ਐਸ਼ੋ ਇਸ਼ਰਤ ਦਾ ਜੀਵਨ ਬਸਰ ਕਰਦੇ ਹਨ, ਉਹਨਾਂ ਦੀ ਹਾਲਤ ਸਤਿਗੁਰੂ ਮਹਾਰਾਜ ਪੌੜੀ ਵਿੱਚ ਬਿਆਨ ਕਰਦੇ ਹਨ। ਤੁਰੇ ਪਲਾਣੇ ਪਾਉਣ ਵੇ, ਤੁਰੇ ਦਾ ਅਰਥ ਹੈ ਘੋੜੇ, ਪਲਾਣੇ ਦਾ ਅਰਥ ਹੈ ਕਾਠੀਆਂ, ਵੀ ਕਾਠੀਆਂ ਸਮੇਤ ਘੋੜੇ ਹਨ, ਤੇ ਪਾਉਣ ਵੇਗ ਜਿਹੜੇ ਹਵਾ ਵਾਂਗੂ ਤੇਜ਼ ਚੱਲਣ ਵਾਲੇ, ਹਵਾ ਵਾਂਗੂ ਤੇਜ਼ ਚੱਲਣ ਵਾਲੇ ਘੋੜੇ ਵੀ ਹਨ। ਹਰ ਰੰਗੀ ਹਰਮ ਸਵਾਰਿਆ, ਤੇ ਹਰ ਰੰਗ ਰੰਗ ਦੇ ਹਰਮ ਦਾ ਅਰਥ ਹੈ ਮਹਿਲਾਂ ਨੂੰ ਵੀ ਸਵਾਰਿਆ, ਮਹਿਲ ਵੀ ਬਣਾਏ ਹਨ।
ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ।
ਜਿਹੜੇ ਪੁਰਾਣੇ ਰਾਜੇ ਲੋਕ ਸਨ, ਜਦੋਂ ਤੁਸੀਂ ਉਹਨਾਂ ਦੇ ਪੁਰਾਣੀਆਂ ਰਾਜਧਾਨੀਆਂ ਨੂੰ ਜਾ ਕੇ ਵੇਖੋਗੇ, ਔਰ ਉਹਨਾਂ ਦੇ ਆਪਣੇ ਹੀ ਵੱਖਰੀ ਕਿਸਮ ਦੇ ਸ਼ਾਹੀ ਠਾਠ ਬਾਠ ਹੁੰਦੇ ਸਨ। ਹੁਣ ਤੁਸੀਂ ਦਿੱਲੀ ਲਾਲ ਕਿਲ੍ਹੇ ਵਿੱਚ ਜਾਓ, ਪੁਰਾਣੀਆਂ ਬਿਲਡਿੰਗਾਂ ਬਣੀਆਂ ਦੇਖੋ, ਰਾਜਸਥਾਨ ਜੈਪੁਰ ਚਲੇ ਜਾਓ, ਉੱਥੇ ਕਈ ਤਰ੍ਹਾਂ ਦੇ ਮਹਿਲ ਪੁਰਾਣੇ ਰਾਜਿਆਂ ਦੇ ਦੇਖਣ ਨੂੰ ਮਿਲਦੇ ਨੇ, ਕੋਈ ਜਲ ਮਹਿਲ, ਕੋਈ ਹਵਾ ਮਹਿਲ, ਕੋਈ ਕੁਛ ਕੋਈ ਕੁਛ। ਲਓ ਹਜ਼ੂਰ ਕਹਿੰਦੇ ਨੇ ਉਹ ਹਰ ਰੰਗਾਂ ਦੇ, ਹਰ ਇੱਕ ਰੰਗ ਦੇ ਆਪਣੇ ਮਹਿਲ ਵੀ ਬਣਾਏ, ਉਹਦੇ ਨਾਲ ਨਾਲ ਕੋਠੇ ਮੰਡਪ ਮਾੜੀਆਂ, ਕੋਠੇ ਤੇ ਮੰਡਪ ਮਹਿਲ ਤੇ ਮਾੜੀਆਂ ਅਟਾਰੀਆਂ ਵੀ ਬਣਾ ਲਈਆਂ। ਲਾਏ ਬੈਠੇ ਕਰਪਾ ਸਾਰਿਆ, ਬਈ ਇਸ ਤਰ੍ਹਾਂ ਬੜਾ ਪਸਾਰਾ ਕਰ ਕਰਕੇ ਤੇ ਉੱਥੇ ਆਪਣਾ ਮਨ ਚਿੱਤ ਲਾ ਕੇ ਉੱਥੇ ਬੈਠ ਜਾਂਦੇ ਹਨ।
ਚੀਜ਼ ਕਰਨ ਮਨ ਭਾਵਦੇ, ਹਰ ਬੁੱਝਣ ਨਾਹੀ ਹਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਚੀਜ਼ ਕਰਨ ਮਨ ਭਾਵਦੇ, ਫਿਰ ਜਿਹੜੇ ਇਹੋ ਜਿਹੇ ਲੋਕ ਨੇ ਰਾਜੇ ਮਹਾਰਾਜੇ, ਫਿਰ ਉਹ ਮਨ ਪਾਉਂਦੀਆਂ, ਚੀਜ਼ ਦਾ ਅਰਥ ਹੈ ਵੀ ਮੌਜਾਂ ਵੀ ਕਰਦੇ ਨੇ, ਮਨ ਪਾਉਂਦੀਆਂ ਰੰਗ ਰਲੀਆਂ ਵੀ ਕਰਦੇ ਨੇ, ਹਰ ਬੁੱਝਣ ਨਾਹੀ, ਤੇ ਫਿਰ ਉਹ ਵਾਹਿਗੁਰੂ ਨੂੰ ਨੀ ਸਮਝਦੇ, ਰੱਬ ਨੂੰ ਨੀ ਕੁਛ ਵੀ ਸਮਝਦੇ, ਤੇ ਔਰ ਉਹ ਇਸੇ ਤਰ੍ਹਾਂ ਹੀ ਐਸ਼ੋ ਇਸ਼ਰਤ ਵਿੱਚ ਹਾਰਿਆ, ਉਹਨਾਂ ਨੇ ਆਪਣੇ ਜੀਵਨ ਨੂੰ ਹਾਰ ਦਿੱਤਾ।
ਕਰ ਫੁਰਮਾਇਸ ਖਾਇਆ, ਵੇਖ ਮਹਿਲਤ ਮਰਨ ਵਿਸਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ, ਜਿਹੜੇ ਰਾਜੇ ਲੋਕ ਨੇ ਕਰ ਫੁਰਮਾਇਸ਼ ਖਾਇਆ, ਫਿਰ ਉਹ ਫੁਰਮਾਇਸ਼ ਕਰ ਕਰਕੇ ਵੀ ਅੱਜ ਆਹ ਚੀਜ਼ ਸਾਡੇ ਖਾਣ ਲਈ ਤਿਆਰ ਕਰੋ, ਅੱਜ ਆਹ ਫਰੂਟ ਲੈ ਕੇ ਆਓ, ਅੱਜ ਆਹ ਚੀਜ਼ ਲੈ ਕੇ ਆਓ। ਇਸ ਤਰ੍ਹਾਂ ਵੀ ਇਹ ਜਿਹੜੇ ਅਮੀਰ ਲੋਕ ਨੇ, ਇਸ ਤਰ੍ਹਾਂ ਦੇ ਵੀ ਇਹ ਚੋਜ ਕਰਦੇ ਨੇ, ਕਰ ਫੁਰਮਾਇਸ਼ ਖਾਇਆ, ਫੁਰਮਾਇਸ਼ਾਂ ਕਰ ਕਰਕੇ ਅੱਜ ਆਹ ਚੀਜ਼ ਲਿਆਓ, ਆਓ ਲਿਆਓ। ਇਸ ਤਰ੍ਹਾਂ ਵੀ ਉਹਨਾਂ ਨੇ ਭੋਜਨ ਪਦਾਰਥ ਛਕਿਆ ਛਕਾਇਆ, ਵੇਖ ਮਹਿਲਤ ਮਰਨ ਵਿਸਾਰਿਆ। ਤੇ ਮਹਿਲਤ ਦਾ ਅਰਥ ਹੈ, ਮਹਿਲ ਦਾ ਬਹੁਵਚਨ ਮਹਿਲਤ ਸ਼ਬਦ ਹੈ, ਵੀ ਆਪਣੇ ਮਹਿਲ ਮਾੜੀਆਂ ਨੂੰ ਦੇਖ ਕੇ ਮਰਨ ਵਿਸਾਰਿਆ, ਉਹਨਾਂ ਨੇ ਮਰਨਾ ਹੀ ਭੁਲਾ ਦਿੱਤਾ। ਜਦੋਂ ਰਾਜੇ ਲੋਕ ਆਪਣਾ ਮਾਇਆ ਦਾ ਪਸਾਰਾ ਦੇਖਦੇ ਨੇ, ਸ਼ਾਹੀ ਡਾਠ ਠਾਠ ਬਾਠ ਦੇਖਦੇ ਨੇ, ਉਹਨਾਂ ਨੂੰ ਮਰਨਾ ਭੁੱਲ ਜਾਂਦਾ ਹੈ।
ਜਰ ਆਈ ਜੋ ਬਨ ਹਾਰਿਆ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕੁਦਰਤ ਦਾ ਨਿਯਮ ਹੈ, ਜਰ ਆਈ, ਜਦੋਂ ਜਰਾ ਅਵਸਥਾ ਆ ਗਈ, ਬਿਰਧ ਅਵਸਥਾ ਆ ਗਈ, ਜੋਬਨ ਹਾਰਿਆ ਤੇ ਜਵਾਨੀ ਹਾਰ ਜਾਂਦੀ ਹੈ, ਤੇ ਜਦੋਂ ਜਵਾਨੀ ਨਹੀਂ ਰਹਿ ਸਕਦੀ, ਬੁਢੇਪਾ ਆਏ ਤੋਂ ਜਵਾਨੀ ਹਾਰ ਜਾਂਦੀ ਹੈ, ਤੇ ਫੇਰ ਜਦੋਂ ਖੇਤੀ ਪੱਕ ਜਾਵੇ ਤੇ ਫੇਰ ਇਸ ਸਰੀਰ ਨੂੰ ਵੀ ਹਾਰਨਾ ਪੈਂਦਾ ਹੈ, ਭਾਵ ਇਸ ਦੇਹ ਨੂੰ ਵੀ ਛੱਡ ਕੇ ਜਾਣਾ ਪੈਂਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਰਾਜਸੀ ਲੋਕ ਰਾਜ ਦੇ ਠਾਠ ਬਾਠ ਵਿੱਚ ਪੈ ਕੇ ਰੰਗ ਰਲੀਆਂ ਮੰਨਦੇ ਨੇ ਤੇ ਰੱਬ ਨੂੰ ਭੁੱਲ ਜਾਂਦੇ ਨੇ, ਤੇ ਉਹਨਾਂ ਨੂੰ ਇਹ ਗੱਲ ਆਖਦੇ ਨੇ ਵੀ ਵੇਖ ਲਓ, ਜਿਵੇਂ ਜਿਵੇਂ ਬੁਢੇਪਾ ਆ ਜਾਂਦਾ ਹੈ, ਬਿਰਧ ਅਵਸਥਾ ਆ ਜਾਂਦੀ ਹੈ, ਤੇ ਜੋਬਨ ਹਾਰਿਆ ਜਵਾਨੀ ਹਾਰ ਜਾਂਦੀ ਹੈ, ਇਸੇ ਤਰ੍ਹਾਂ ਉਸ ਬਿਰਧ ਅਵਸਥਾ ਤੋਂ ਅੱਗੇ ਮੌਤ ਨਹੀਂ ਆ ਜਾਣਾ ਤੇ ਤੁਸਾਂ ਹਾਰ ਜਾਣਾ। ਇਸ ਲਈ ਤੁਸੀਂ ਰੱਬ ਨੂੰ ਚੇਤੇ ਕਰੋ, ਵਾਹਿਗੁਰੂ ਦਾ ਸਿਮਰਨ ਕਰੋ। ਸਿਆਣੇ ਮਹਾਂਪੁਰਖਾਂ ਨੇ ਦੋ ਬਚਨ ਆਖੇ ਨੇ ਵੀ ਇੱਕ ਤਾਂ ਬੰਦੇ ਨੂੰ ਮੌਤ ਯਾਦ ਰੱਖਣੀ ਚਾਹੀਦੀ ਹੈ, ਦੂਸਰਾ ਰੱਬ ਨੂੰ ਚੇਤੇ ਕਰਨਾ ਚਾਹੀਦਾ। ਮੌਤ ਨੂੰ ਯਾਦ ਕੀਤੀਆਂ ਆਦਮੀ ਬਦੀਆਂ ਤੋਂ, ਪਾਪਾਂ ਤੋਂ, ਵਿਕਾਰਾਂ ਤੋਂ ਬਚਦਾ। ਜਦੋਂ ਕਿਸੇ ਮਨੁੱਖ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਵੀ ਮੇਰੇ ਸਾਹਮਣੇ ਮੌਤ ਹੈ, ਉਸ ਵੇਲੇ ਕੋਈ ਮਾੜਾ ਕੰਮ ਨਹੀਂ ਕਰ ਸਕਦਾ, ਕੋਈ ਪਾਪ ਨਹੀਂ ਕਰੇਗਾ। ਇਹ ਪ੍ਰਤਿਆ ਕੇ ਦੇਖ ਲਓ, ਜਦੋਂ ਕੋਈ ਆਦਮੀ ਦਾ ਐਕਸੀਡੈਂਟ ਹੋ ਜਾਵੇ ਜਾਂ ਕੋਈ ਅਟੈਕ ਹੋ ਜਾਂਦਾ, ਸੀਰੀਅਸ ਹੋ ਜਾਂਦਾ ਹੈ, ਤੇ ਉਹਨੂੰ ਪੁੱਛੋ ਹੁਣ ਕੋਈ ਤੈਨੂੰ ਮਾੜਾ ਕੰਮ ਕਰਨਾ ਸੋਚਦਾ? ਉਸ ਵੇਲੇ ਤਾਂ ਸਭ ਕੁਝ ਹੀ ਭੁੱਲ ਜਾਂਦਾ, ਕਹਿੰਦਾ ਬਸ ਵੀ ਹੁਣ ਤੇ ਦੁਨੀਆਂ ਤੇ ਕੁਛ ਵੀ ਨਹੀਂ ਹੈ, ਸਭ ਕੁਝ ਝੂਠਾ ਹੀ ਹੈ। ਇਸੇ ਲਈ ਇੱਕ ਤਾਂ ਮੌਤ ਨੂੰ ਯਾਦ ਰੱਖੋ, ਦੂਸਰੀ ਗੱਲ ਤੇ ਰੱਬ ਨੂੰ ਚੇਤੇ ਕਰੋ। ਰੱਬ ਨੂੰ ਚੇਤੇ ਕਰਨ ਦਾ ਲਾਭ ਇਹ ਹੈ, ਮੌਤ ਸਾਨੂੰ ਪਾਪਾਂ ਤੋਂ ਬਦੀਆਂ ਤੋਂ ਬਚਾਉਂਦੀ ਹੈ ਤੇ ਰੱਬ ਦੀ ਯਾਦ ਮੌਤ ਦੇ ਡਰ ਨੂੰ ਵੀ ਦੂਰ ਕਰ ਦਿੰਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਰੇ ਆਈ ਜੋਬਨ ਹਾਰਿਆ, ਜਦੋਂ ਬਿਰਧ ਅਵਸਥਾ ਆ ਗਈ ਤੇ ਜਵਾਨੀ ਦਾ ਬਲ ਹਾਰ ਜਾਂਦਾ। ਇਸੇ ਤਰ੍ਹਾਂ ਫਿਰ ਜਦੋਂ ਮੌਤ ਆਉਂਦੀ ਹੈ ਤੇ ਉਸ ਵੇਲੇ ਮਨੁੱਖ ਆਪਣੇ ਜੀਵਨ ਦੀ ਬਾਜੀ ਨੂੰ ਹਾਰ ਜਾਂਦਾ ਹੈ।
ਸਲੋਕ ਮਹੱਲਾ ਪਹਿਲਾ, ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ।
ਲੋਹਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਗੁਰਸਿੱਖ ਦੇ ਘਰ ਲੰਗਰ ਛਕਣ ਵਾਸਤੇ ਗਏ ਨੇ ਔਰ ਉੱਥੇ ਸਤਿਗੁਰੂ ਮਹਾਰਾਜ ਬੈਠੇ ਸਨ, ਨਾਲ ਗੁਰਸਿੱਖ ਸੰਗਤਾਂ ਵੀ ਸਨ ਤੇ ਕੁਛ ਪੰਡਿਤ ਵੀ ਸਨ, ਕਿਉਂਕਿ ਸੰਗਤ ਵਿੱਚ ਸਾਰੇ ਤਰ੍ਹਾਂ ਦੇ ਹੀ ਸਾਂਝੇ ਹੀ ਵਰਨਾ ਸ਼ਰਮਾ ਦੇ ਲੋਕ ਆ ਜਾਂਦੇ ਨੇ। ਅਚਾਨਕ ਆ ਕੇ ਕਿਸੇ ਰਿਸ਼ਤੇਦਾਰ ਨੇ ਉਸ ਗੁਰਸਿੱਖ ਨੂੰ ਵਧਾਈ ਦਿੱਤੀ ਤੇ ਕਹਿਣ ਲੱਗਾ ਤੇਰੇ ਘਰ ਪੁੱਤਰ ਨੇ ਜਨਮ ਲਿਆ ਹੈ, ਔਰ ਉਹਦੇ ਘਰ ਵਾਲੀ ਪੇਕੇ ਗਈ ਹੋਈ ਸੀ। ਤੇ ਜਦੋਂ ਪੰਡਤਾਂ ਨੇ ਇਹ ਗੱਲ ਸੁਣੀ ਕਹਿਣ ਲੱਗੇ ਬਈ ਇਹ ਤੇ ਸੂਤਕ ਹੋ ਗਿਆ, ਇਸ ਲਈ ਇਹਦਾ ਭੋਜਨ ਇਹਦਾ ਲੰਗਰ ਨਹੀਂ ਛਕਣਾ ਚਾਹੀਦਾ। ਪੰਡਤ ਸੂਤਕ ਦਾ ਰੌਲਾ ਪਾ ਕੇ ਉੱਥੋਂ ਚੱਲਦੇ ਬਣੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਆਖਿਆ ਭਾਈ ਇਹ ਜਾਂਦੇ ਜਾਣ ਦਿਓ ਤੇ ਆਪਾਂ ਇਸ ਗੁਰਸਿੱਖ ਨੇ ਭਾਵਨਾ ਨਾਲ ਲੰਗਰ ਤਿਆਰ ਕੀਤਾ ਆਪਾਂ ਜ਼ਰੂਰ ਛਕਣਾ। ਤੇ ਫਿਰ ਇਹ ਪੰਡਿਤ ਇਕੱਠੇ ਹੋ ਕੇ ਆਏ, ਕਹਿਣ ਲੱਗੇ ਜਿਹੜੀ ਸਾਡੀ ਪੁਰਾਣੀ ਸਾਡੇ ਧਰਮ ਸ਼ਾਸਤਰਾਂ ਦੀ ਮਰਯਾਦਾ ਹੈ, ਤੁਸੀਂ ਉਹਦੀ ਪਾਲਣਾ ਕਿਉਂ ਨਹੀਂ ਕੀਤੀ? ਤੁਸੀਂ ਸੂਤਕ ਦੇ ਵਿੱਚ ਇਸ ਗੁਰਸਿੱਖ ਦੇ ਘਰੇ ਲੰਗਰ ਕਿਉਂ ਛਕੇ? ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਹੁਣ ਉਹ ਬੀਬੀ ਪੇਕੇ ਘਰ ਗਈ ਹੋਈ ਹੈ, ਉਹ ਇੱਥੋਂ ਕਈ ਮੀਲਾਂ ਦੂਰ ਹੈ ਤੇ ਹੁਣ ਇਹ ਗੁਰਸਿੱਖ ਆਪਣੇ ਘਰ ਦੇ ਵਿੱਚ ਚਲੋ ਲੰਗਰ ਛਕਾ ਰਿਹਾ ਹੈ ਤੇ ਹੁਣ ਉਹਦਾ ਸੂਤਕ ਇੰਨੀ ਦੂਰ ਕਿਵੇਂ ਆ ਗਿਆ? ਇਹ ਤੁਹਾਡਾ ਵਹਿਮ ਭਰਮ ਹੈ। ਇਸੇ ਲਈ ਜਿਵੇਂ ਹੁਣ ਅਮਰੀਕਾ ਦੇ ਵਿੱਚ ਆਪਾਂ ਬੈਠੇ ਹਾਂ, ਕੋਈ ਇੰਡੀਆ ਦੇ ਵਿੱਚ ਕਿਤੇ ਕੋਈ ਕਿਸੇ ਦੇ ਕੋਈ ਬੱਚਾ ਪੈਦਾ ਹੋਵੇ ਆਖੇ ਵੀ ਸੂਤਕ ਹੋ ਗਿਆ, ਤੁਹਾਡੇ ਘਰੇ ਹੁਣ ਰੋਟੀ ਨਹੀਂ ਪੱਕਣੀ ਚਾਹੀਦੀ, ਰੋਟੀ ਨਾ ਖਾਓ। ਇਹ ਕਿੱਡਾ ਵੱਡਾ ਵਹਿਮ ਹੈ, ਕਿੱਡਾ ਵੱਡਾ ਭਰਮ ਹੈ, ਕਿੱਡਾ ਵੱਡਾ ਅਗਿਆਨ ਹੈ। ਇਹੀ ਵਹਿਮ ਇਹਨਾਂ ਲੋਕਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਭਰੇ ਹੋਏ ਸਨ, ਜਿਨ੍ਹਾਂ ਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਖੰਡਨ ਕੀਤਾ। ਤੇ ਫਿਰ ਇਹ ਪੰਡਿਤ ਗੁਰੂ ਮਹਾਰਾਜ ਦੇ ਨਾਲ ਚਰਚਾ ਕਰਨ ਵਾਸਤੇ ਆਏ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਲੋਕ ਉਚਾਰਨ ਕੀਤਾ। ਵੈਸੇ ਇੱਥੇ ਵੀ ਇਹ ਗੱਲ ਸਾਨੂੰ ਜ਼ਰੂਰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਵੀ ਜਦੋਂ ਅਕਸਰ ਹੁਣ ਤੇ ਚਲੋ ਇੱਥੇ ਦਾ ਤਾਂ ਰਿਵਾਜ ਇਹ ਹੈ ਜਦੋਂ ਕੋਈ ਬੱਚਾ ਹੋਣਾ ਹੋਵੇ ਹੋਸਪਿਟਲ ਦੇ ਵਿੱਚ ਬੀਬੀਆਂ ਲੈ ਜਾਂਦੀਆਂ ਨੇ ਔਰ ਉੱਥੇ ਹੀ ਇਹ ਸਾਰੀ ਕਿਰਿਆ ਹੁੰਦੀ ਹੈ, ਪਰ ਇੰਡੀਆ ਦੇ ਵਿੱਚ ਆਮ ਕਈ ਵਾਰੀ ਘਰਾਂ ਦੇ ਵਿੱਚ ਵੀ ਬੱਚੇ ਜਨਮ ਲੈਂਦੇ ਸਨ, ਹੁਣ ਵੀ ਇਹ ਰਿਵਾਜ ਹੈ। ਚਲੋ ਹੁਣ ਥੋੜ੍ਹਾ ਥੋੜ੍ਹਾ ਜਾਗਰਤੀ ਆ ਰਹੀ ਹੈ, ਜਿਵੇਂ ਜਿਵੇਂ ਲੋਕ ਪੜ੍ਹ ਕੇ ਸਿਆਣੇ ਤੇ ਕੁਛ ਵਿਦਵਾਨ ਤੇ ਸਮਝਦਾਰ ਬਣ ਰਹੇ ਨੇ, ਚਲੋ ਕੁਛ ਕੁਛ ਉੱਥੇ ਵੀ ਪਰਿਵਰਤਨ ਤੇ ਆ ਰਿਹਾ ਹੈ, ਪਰ ਹਾਲੇ ਵੀ ਕਈ ਵਾਰੀ ਕਈ ਬੱਚੇ ਉੱਥੇ ਘਰਾਂ ਦੇ ਵਿੱਚ ਹੀ ਜਨਮ ਲੈਂਦੇ ਨੇ, ਉੱਥੇ ਹੀ ਉਹ ਨਰਸਾਂ ਜਾਂ ਦਾਈਆਂ ਆ ਜਾਂਦੀਆਂ ਨੇ। ਔਰ ਉਸ ਵੇਲੇ ਜਦੋਂ ਕੋਈ ਬੱਚਾ ਕਿਸੇ ਘਰ ਦੇ ਵਿੱਚ ਜਨਮ ਲੈਂਦਾ ਹੈ, ਠੀਕ ਹੈ, ਉਸ ਵੇਲੇ ਕੁਝ ਸਮੇਂ ਲਈ ਮਾਤਾ ਦਾ ਤੇ ਬੱਚੇ ਦਾ ਸਰੀਰ ਅਪਵਿੱਤਰ ਹੁੰਦਾ, ਪਰ ਜਦੋਂ ਉਹ ਆਪਣਾ ਇਸ਼ਨਾਨ ਕਰ ਲੈਣ, ਸਰੀਰ ਉਹਨਾਂ ਦਾ ਸਵਸਥ ਹੋ ਜਾਵੇ, ਫਿਰ ਕੋਈ ਵਹਿਮ ਭਰਮ ਕਰਨ ਦੀ ਲੋੜ ਨਹੀਂ। ਚਲੋ ਤੁਸੀਂ ਉਸ ਕਮਰੇ ਦੇ ਵਿੱਚ ਜਿੱਥੇ ਉਹ ਮਾਤਾ ਤੇ ਬੱਚਾ, ਜੱਚਾ ਤੇ ਬੱਚਾ ਦੋਵੇਂ ਰਹਿੰਦੇ ਨੇ, ਵੀ ਉਸ ਕਮਰੇ ਨੂੰ ਕੁਛ ਦੇਰ ਲਈ ਜਿਵੇਂ ਆਮ ਡਾਕਟਰੀ ਸਾਹਿਬ ਦੇ ਨਾਲ ਵੀ ਕੋਈ ਜਰਾਸੀਮ ਜਾਂ ਕੋਈ ਹੋਰ ਉਸ ਪੱਖ ਤੋਂ, ਠੀਕ ਹੈ, ਤੁਸੀਂ ਉੱਥੇ ਬੈਠ ਕੇ ਕੁਛ ਨਾ ਛਕੋ ਛਕਾਓ, ਪਰ ਇਹ ਨਹੀਂ ਹੈ ਵੀ ਤੁਸੀਂ ਉਹ ਦੂਸਰੇ ਕਮਰੇ ਵਿੱਚ ਜਾ ਕੇ ਜਾਂ ਹੋਰ ਬਾਹਰ ਜਾ ਕੇ ਵੀ ਤੁਸੀਂ ਕੁਛ ਖਾ ਪੀ ਨਹੀਂ ਸਕਦੇ। ਇਹਨਾਂ ਵਹਿਮਾਂ ਭਰਮਾਂ ਦਾ ਗੁਰੂ ਮਹਾਰਾਜ ਨੇ ਖੰਡਨ ਕੀਤਾ। ਲੋ, ਇਹਨਾਂ ਪੰਡਤਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀ ਜਵਾਬ ਦਿੰਦੇ ਹਨ? ਉਹ ਕਹਿਣ ਲੱਗੇ, ਤੁਸੀਂ ਸੂਤਕ ਦੇ ਵਿੱਚ ਭੋਜਨ ਕਿਉਂ ਛਕਿਆ? ਤੇ ਗੁਰੂ ਮਹਾਰਾਜ ਅੱਗੋਂ ਕਹਿੰਦੇ ਨੇ, ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ। ਐ ਪੰਡਿਤ ਲੋਗੋ, ਜੇਕਰ ਸੂਤਕ ਮੰਨ ਲਈਏ, ਸੂਤਕ ਕਹਿੰਦੇ ਨੇ ਜਦੋਂ ਕੋਈ ਬੱਚਾ ਪੈਦਾ ਹੋਵੇ ਉਸ ਸਮੇਂ ਜਿਹੜੀ ਕੋਈ ਅਪਵਿੱਤਰਤਾ ਹੁੰਦੀ ਹੈ, ਮਾਤਾ ਦਾ ਸਰੀਰ ਵੀ ਬੱਚਾ ਵੀ ਚਲੋ ਜ਼ੇਰ ਵਿੱਚੋਂ ਪੈਦਾ ਹੁੰਦਾ, ਉਹ ਗੱਲ ਵੱਖਰੀ ਹੈ ਡਾਕਟਰੀ ਸਾਹਿਬ ਦੇ ਨਾਲ ਵੀ ਉਹ ਅਪਵਿੱਤਰ ਹੁੰਦਾ, ਫਿਰ ਉਹਦਾ ਇਸ਼ਨਾਨ ਪਾਨ ਉਹਦੀ ਪਵਿੱਤਰਤਾ ਦਾ ਸਾਰਾ ਕੋਈ ਨਾ ਕੋਈ ਢੰਗ ਤਰੀਕਾ ਵਰਤਣਾ ਪੈਂਦਾ। ਹਜ਼ੂਰ ਕਹਿੰਦੇ ਨੇ ਜੇਕਰ ਸੂਤਕ ਮੰਨੀਏ, ਜੇਕਰ ਸੂਤਕ ਨੂੰ ਮੰਨ ਲਈਏ ਵੀ ਕਿਸੇ ਜੀਵ ਦੇ ਪੈਦਾ ਹੋਣ ਦੇ ਨਾਲ ਉਹ ਧਰਤੀ ਉਹ ਮਾਹੌਲ ਅਪਵਿੱਤਰ ਹੋ ਜਾਂਦਾ ਹੈ, ਸਭ ਤੇ ਸੂਤਕ ਹੋਏ, ਫਿਰ ਤੇ ਸਭ ਥਾਵਾਂ ਤੇ ਹੀ ਸੂਤਕ ਹੋ ਰਿਹਾ ਹੈ, ਸਭ ਥਾਵਾਂ ਤੇ ਹੀ ਉਹ ਅਪਵਿੱਤਰਤਾ ਹੋ ਰਹੀ ਹੈ।
ਗੋਹੇ ਅਤਿ ਲੱਕੜੀ ਅੰਦਰ ਕੀੜਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖੋ, ਗੋਹੇ ਅਤਿ ਲੱਕੜੀ, ਆ ਗੋਹਾ ਹੁੰਦਾ, ਕਿਉਂਕਿ ਆਮ ਪਿੰਡਾਂ ਦੇ ਵਿੱਚ ਪਾਥੀਆਂ ਪੱਥ ਕੇ ਗੋਹੇ ਦੀਆਂ ਬਾਲਣ ਦੀ ਥਾਂ ਤੇ ਅਕਸਰ ਵਰਤੀਆਂ ਜਾਂਦੀਆਂ ਸਨ, ਤੇ ਹੁਣ ਵੀ ਜਿੱਥੇ ਗੈਸ ਨਹੀਂ ਆਮ ਗਰੀਬ ਲੋਕ ਹੁਣ ਵੀ ਇਹ ਪਾਥੀਆਂ ਤੇ ਸੁੱਕਾ ਬਾਲਣ ਵਰਤਦੇ ਨੇ। ਗੋਹੇ ਅਤਿ ਲੱਕੜੀ, ਵੇਖ ਲੋ, ਜਿਹੜਾ ਗੋਬਰ ਹੁੰਦਾ ਹੈ ਤੇ ਲੱਕੜੀ ਹੁੰਦੀ ਹੈ, ਅਕਸਰ ਉਹਦੇ ਵਿੱਚ ਵੀ ਕੋਈ ਨਾ ਕੋਈ ਕੀੜਾ ਕੋਈ ਨਾ ਕੋਈ ਕਰਮ ਪੈਦਾ ਹੋ ਜਾਂਦਾ ਹੈ।
ਜਿੱਤ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਪੰਡਿਤ ਲੋਗੋ, ਜਿੰਨੇ ਵੀ ਅੰਨ ਦੇ ਦਾਣੇ ਨੇ, ਜੀਆਂ ਬਾਜ ਨਾ ਕੋਏ, ਜੀਆਂ ਤੋਂ ਬਿਨਾਂ ਇਹ ਵੀ ਕੋਈ ਨਹੀਂ ਹੈ, ਭਾਵ ਜਿਹੜਾ ਅਨਾਜ ਹੈ ਉਹਦੇ ਵਿੱਚ ਵੀ ਐਸੇ ਜੀਵ ਅਣੂ ਹੁੰਦੇ ਨੇ ਵੀ ਜਿਸ ਨੂੰ ਖਾਣ ਦੇ ਨਾਲ ਸਾਡੀ ਭੁੱਖ ਦੂਰ ਹੁੰਦੀ ਹੈ। ਇਸ ਲਈ ਜਿੰਨੇ ਵੀ ਅੰਨ ਦੇ ਦਾਣੇ ਹਨ ਉਹਨਾਂ ਦੇ ਵਿੱਚ ਵੀ ਛੋਟੇ ਛੋਟੇ ਜੀਵ ਹੁੰਦੇ ਨੇ, ਜੀਵ ਅਣੂ ਹੁੰਦੇ ਨੇ, ਜਿਸ ਦਾ ਸਦਕਾ ਉਹ ਸਾਡੀ ਭੁੱਖ ਨੂੰ ਦੂਰ ਕਰਦੇ ਹਨ।
ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਹਿਲਾ ਪਾਣੀ ਜਿਉ ਹੈ। ਪਹਿਲਾ ਦਾ ਅਰਥ ਵੈਸੇ ਸਭ ਤੋਂ ਪਹਿਲਾਂ, ਪਹਿਲਾ ਦਾ ਅਰਥ ਸਭ ਤੋਂ ਪਹਿਲਾਂ, ਪਾਣੀ ਜਿਉ ਹੈ, ਪਾਣੀ ਵਿੱਚ ਹੀ ਅਸਲੀ ਜਿੰਦ ਜਾਨ ਹੈ, ਕਿਉਂਕਿ ਜਿਹੜਾ ਅਸਲੀ ਜਨ ਜੀਵਨ ਹੈ ਨਾ ਉਹ ਪਾਣੀ ਤੋਂ ਹੀ ਸ਼ੁਰੂ ਹੋਇਆ। ਅੱਜ ਕੱਲ੍ਹ ਜਿਹੜੀ ਸਾਇੰਸ ਹੈ ਉਹਨੇ ਵੀ ਇਹ ਗੱਲ ਮੰਨੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਬਾਣੀ ਵਿੱਚ ਇਹ ਬਚਨ ਲਿਖੇ ਹਨ, ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤੇਰੇ ਪਵਨ ਸਾਜਿਆ, ਘਟ ਘਟ ਜੋਤ ਸਮੋਏ। ਖਾਸ ਕਰਕੇ ਜਿਹੜੀ ਹੈ ਨਾ ਅੱਗੇ ਜੀਵ ਸ੍ਰਿਸ਼ਟੀ ਹੈ ਉਹ ਪਾਣੀ ਤੋਂ ਬਿਨਾਂ ਨਹੀਂ ਪੈਦਾ ਹੋ ਸਕਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਪਹਿਲਾਂ ਪਾਣੀ ਜੀਉ ਹੈ, ਸਭ ਤੋਂ ਪਹਿਲਾਂ ਪਾਣੀ ਵਿੱਚ ਹੀ ਜੀਵਨ ਹੈ। ਜਿਤ ਹਰਿਆ ਸਭ ਕੋਈ, ਜਿਸ ਤੋਂ ਅੱਗੇ ਪਾਈ ਸਭ ਕੋਈ ਜੀਵ ਹਰਾ ਭਰਾ ਹੁੰਦਾ ਹੈ। ਤੁਸੀਂ ਬਨਸਪਤੀ ਨੂੰ ਪਾਣੀ ਸਿੰਜੋ, ਉਹ ਬਨਸਪਤੀ ਹਰੀ ਹੋ ਜਾਂਦੀ ਹੈ। ਜੇ ਕਿਸੇ ਜੀਵ ਦੇ ਮੂੰਹ ਦੇ ਵਿੱਚ ਪਾਣੀ ਪਾ ਦਿਓ, ਉਹ ਹਰਾ ਭਰਾ ਹੋ ਜਾਂਦਾ ਹੈ। ਜੇ ਪਾਣੀ ਮੁੱਕ ਜਾਵੇ ਸਾਡੇ ਸਰੀਰ ਵਿੱਚੋਂ, ਸਾਡਾ ਵੀ ਸਰੀਰ ਜੀਵਨ ਖਤਮ ਹੋ ਜਾਂਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਪਾਣੀ ਵਿੱਚ ਹੀ ਜੀਵਨ ਹੈ, ਪਾਣੀ ਵਿੱਚ ਹੀ ਜੀਵ ਆਤਮਾ ਹੈ, ਜਿਸ ਦਾ ਸਦਕਾ ਹਰ ਜੀਵ ਹਰਾ ਭਰਾ ਨਜ਼ਰ ਆ ਰਿਹਾ ਹੈ।
ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੈ ਰਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸੂਤਕ ਤੋਂ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾ ਕੇ ਰੱਖ ਸਕਦੇ ਹੋ? ਨਹੀਂ ਬਚਾ ਕੇ ਰੱਖ ਸਕਦੇ। ਸੂਤਕ ਪਵੈ ਰਸੋਏ, ਤੁਹਾਡੀ ਰਸੋਈ ਦੇ ਵਿੱਚ ਵੀ ਜੋ ਤੁਸੀਂ ਖਾਣ ਲਈ ਭੋਜਨ ਲੰਗਰ ਤਿਆਰ ਕਰਦੇ ਹੋ ਉਹਦੇ ਵਿੱਚ ਵੀ ਤਾਂ ਸੂਤਕ ਪੈਂਦਾ। ਉਹ ਸੂਤਕ ਕਿਵੇਂ ਪੈਂਦਾ? ਤੇ ਗੁਰੂ ਮਹਾਰਾਜ ਨੇ ਪਿੱਛੇ ਆਖਿਆ ਸੀ, ਗੋਹੇ ਅਤਿ ਲੱਕੜੀ, ਜਦੋਂ ਤੁਸੀਂ ਬਾਲਣ ਬਾਲਦੇ ਹੋ ਗੋਹਾ ਜਾਂ ਲੱਕੜੀ, ਉਹਦੇ ਵਿੱਚ ਵੀ ਅਕਸਰ ਜੀਵ ਪੈਦਾ ਹੁੰਦੇ ਨੇ ਤੇ ਅੱਗ ਵਿੱਚ ਸੜ ਕੇ ਮਰਦੇ ਵੀ ਨੇ, ਫਿਰ ਉਹ ਅਪਵਿੱਤਰ ਹੋ ਜਾਂਦੇ ਨੇ। ਤੇ ਜਿੰਨੇ ਅੰਨ ਦੇ ਦਾਣੇ ਨੇ ਉਹਨਾਂ ਦੇ ਵਿੱਚ ਵੀ ਜੀਵ ਅਣੂ ਹੁੰਦੇ ਨੇ, ਜੀਵਨ ਸ਼ਕਤੀ ਹੁੰਦੀ ਹੈ, ਤੇ ਫਿਰ ਉਹ ਵੀ ਰਸੋਈ ਦੇ ਵਿੱਚ ਵਰਤਿਆ ਜਾਂਦਾ। ਤੇ ਪਾਣੀ ਦੀ ਗੱਲ ਹੈ, ਪਾਣੀ ਤੋਂ ਬਿਨਾਂ ਵੀ ਨਹੀਂ ਲੰਗਰ ਤਿਆਰ ਹੁੰਦਾ। ਪਾਣੀ ਵਿੱਚ ਵੀ ਜੀਵ ਸ਼ਕਤੀ ਹੈ, ਜੀਵਨ ਸ਼ਕਤੀ ਹੈ। ਇਸ ਲਈ ਸੂਤਕ ਤਾਂ ਤੁਹਾਡੀ ਹਰ ਚੀਜ਼ ਖਾਣ ਪੀਣ ਵਾਲੀ ਵਿੱਚ ਪ੍ਰਵੇਸ਼ ਹੁੰਦਾ ਹੈ।
ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੇ ਧੋਏ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਪੰਡਤਾਂ ਨੂੰ ਕਹਿੰਦੇ ਨੇ ਵੀ ਇਹ ਜਿਹੜਾ ਸੂਤਕ ਹੈ ਨਾ, ਜਿਹੜੇ ਜਨਮ ਜਾਂ ਮਰਨ ਸਮੇਂ ਦੀ ਅਪਵਿੱਤਰਤਾ ਹੈ, ਭਾਵੇਂ ਸੂਤਕ ਤੇ ਪਾਤਕ ਦੋ ਸ਼ਬਦ ਨੇ ਜਿਹੜੇ ਇਹਦੇ ਹਿੰਦੂ ਧਰਮ ਸ਼ਾਸਤਰਾਂ ਦੇ ਵਿੱਚ ਲਿਖੇ ਹੋਏ। ਸੂਤਕ ਕਹਿੰਦੇ ਨੇ ਜੋ ਕਿਸੇ ਜੀਵ ਦੇ ਜਨਮ ਸਮੇਂ ਅਪਵਿੱਤਰਤਾ ਹੁੰਦੀ ਤੇ ਪਾਤਕ ਜੋ ਮਰਨ ਦੇ ਸਮੇਂ ਅਪਵਿੱਤਰਤਾ ਹੁੰਦੀ ਉਹਨੂੰ ਪਾਤਕ ਕਹਿੰਦੇ ਨੇ। ਪਰ ਗੁਰੂ ਮਹਾਰਾਜ ਨੇ ਸੂਤਕ ਸ਼ਬਦ ਜਦੋਂ ਕੋਈ ਜੀਵ ਪੈਦਾ ਹੁੰਦਾ ਤੇ ਮਰਦਾ ਦੋਹਾਂ ਲਈ ਸਾਂਝਾ ਸ਼ਬਦ ਵਰਤਿਆ। ਸੂਤਕ ਦਾ ਅਸਲੀ ਜਿਹੜਾ ਭਾਵ ਅਰਥ ਉਹ ਹੈ ਅਪਵਿੱਤਰਤਾ। ਨਾਨਕ ਸੂਤਕ ਏਵ ਨਾ ਉਤਰੈ। ਲਓ ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜੀ ਪੈਟ ਹੈ ਜਾਂ ਪਵਿੱਤਰਤਾ ਹੈ ਇਸ ਤਰ੍ਹਾਂ ਨਹੀਂ ਲੈ ਸਕਦੀ। ਗਿਆਨ ਉਤਾਰੇ ਤੋਂ ਇਹ ਜਿਹੜਾ ਅਸਲੀ ਗਿਆਨ ਹੈ, ਗੁਰਬਾਣੀ ਦਾ ਗਿਆਨ ਹੈ, ਅਸਲੀ ਪਰਮਾਰਥ ਦਾ ਗਿਆਨ ਹੈ, ਆਤਮਾ ਤੇ ਪਰਮਾਤਮਾ ਦਾ ਗਿਆਨ ਹੈ, ਵਹਿਮਾਂ ਭਰਮਾਂ ਤੋਂ ਮੁਕਤੀ ਦਾ ਨਾਮ ਹੀ ਅਸਲੀ ਗਿਆਨ ਹੈ। ਜਿਹੜਾ ਵਹਿਮਾਂ ਭਰਮਾਂ ਦੀ ਮੁਕਤੀ ਹੋਣੀ, ਇਸ ਗਿਆਨ ਤੋਂ ਬਿਨਾਂ ਇਹ ਜਿਹੜਾ ਤੁਹਾਡਾ ਜਿਹੜਾ ਸੂਤਕ ਤੇ ਪਾਤਕ ਦਾ ਭਰਮ ਹੈ ਇਹ ਕਿਸੇ ਤਰ੍ਹਾਂ ਵੀ ਧੋਤੀਆਂ ਲੈ ਨਹੀਂ ਸਕਦਾ। ਗਿਆਨ ਹੀ ਇਸ ਨੂੰ ਧੋ ਕੇ ਲਾਉਂਦਾ ਹੈ।
ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ।
ਇਹ ਪੰਡਿਤ ਕਹਿਣ ਲੱਗੇ ਕਹਿੰਦੇ ਨਹੀਂ ਮਹਾਰਾਜ ਬਈ ਫੇਰ ਵੀ ਕੁਛ ਨਾ ਕੁਛ ਤਾਂ ਤੁਹਾਨੂੰ ਵਿਚਾਰ ਕਰਨੀ ਚਾਹੀਦੀ ਹੈ ਵੀ ਇਹ ਜਿਹੜੀ ਸੂਤਕ ਤੇ ਪਾਤਕ ਦਾ ਜਿਹੜਾ ਕੋਈ ਇਹ ਨਿਰਾ ਭਰਮੀ ਨਹੀਂ ਬਈ ਇਹ ਕੁਛ ਨਾ ਕੁਛ ਤੇ ਇਹਦੇ ਵਿੱਚ ਸਾਰਥਕ ਪੁਣਾ ਵੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਚਲੋ ਤੁਸੀਂ ਬਾਹਰਲੇ ਸੂਤਕ ਨੂੰ ਛੱਡੋ ਪਰ ਦੇਖੋ ਤੁਹਾਡੇ ਜਿਹੜੇ ਸਰੀਰ ਦੇ ਹਰ ਇੰਦਰੀਏ ਨੂੰ ਵੀ ਉਹ ਜਿਹੜਾ ਸੂਤਕ ਦਾ ਭਰਮ ਤੇ ਅਪਵਿੱਤਰਤਾ ਦਾ ਜਿਹੜਾ ਧੱਬਾ ਲੱਗਿਆ ਹੋਇਆ ਹੈ ਉਹ ਕਿਵੇਂ ਲੋ ਸਤਿਗੁਰੂ ਮਹਾਰਾਜ ਨੇ ਅੱਗੇ ਇੰਦਰੀਆਂ ਦੇ ਭਰਮ ਨੂੰ, ਇੰਦਰੀਆਂ ਦੇ ਸੂਤਕ ਨੂੰ ਅੱਗੇ ਗੁਰੂ ਮਹਾਰਾਜ ਨੇ ਇਉਂ ਬਿਆਨ ਕੀਤਾ ਹੈ। ਮਨ ਕਾ ਸੂਤਕ ਲੋਭ ਹੈ, ਜਿਹੜਾ ਮਨ ਹੈ ਇਸ ਨੂੰ ਗਿਆਨ ਇੰਦਰੀਆ ਮੰਨੇ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ। ਇਹ ਮਨ ਦੇ ਨਾਲ ਗਿਆਨ ਦਾ ਸੰਬੰਧ ਹੈ, ਇਸੇ ਲਈ ਮਨ ਕਾ ਸੂਤਕ ਲੋਭ ਹੈ। ਲੋ ਸਤਿਗੁਰੂ ਕਹਿੰਦੇ ਨੇ ਮਨ ਦਾ ਸੂਤਕ ਤੇ ਲੋਭ ਹੈ, ਭਾਵ ਲੋਭ ਕਰਕੇ ਤੁਹਾਡੇ ਮਨ ਨੂੰ ਅਪਵਿੱਤਰਤਾ ਲੱਗੀ ਹੋਈ ਹੈ। ਕਿਹੜਾ ਬੰਦਾ ਜਿਹਦੇ ਮਨ ਦੇ ਵਿੱਚ ਧਨ ਦਾ ਮਾਇਆ ਦਾ ਲੋਭ ਨਹੀਂ ਹੈ? ਹਰ ਆਦਮੀ ਚਾਹੁੰਦਾ ਬਈ ਮੈਂ ਅਮੀਰ ਹੋਵਾਂ, ਮੈਂ ਆਪਣੇ ਪੈਰਾਂ ਸਿਰ ਖੜਾ ਹੋਵਾਂ, ਮੈਂ ਕੁਛ ਲੋਕਾਂ ਨੂੰ ਕਰਕੇ ਦਿਖਾਵਾਂ। ਲੋ ਹਜ਼ੂਰ ਕਹਿੰਦੇ ਨੇ ਸਭ ਤੋਂ ਪਹਿਲਾਂ ਜਿਹੜਾ ਗਿਆਨ ਇੰਦਰੀਆ ਮਨ ਹੈ, ਮਨ ਕਾ ਸੂਤਕ ਲੋਭ ਹੈ, ਮਨ ਦਾ ਸੂਤਕ ਪਾਈ ਲੋਭ ਹੈ। ਇਹ ਜਦੋਂ ਹਰ ਮਨੁੱਖ ਦੇ ਮਨ ਦੇ ਵਿੱਚ ਲੋਭ ਹੈ ਉਹਦੇ ਨਾਲ ਇਹ ਮਨ ਅਪਵਿੱਤਰ ਹੋ ਰਿਹਾ ਹੈ। ਜਿਹਵਾ ਸੂਤਕ ਕੂੜ ਤੇ ਜਿਹੜੀ ਜਿਹਵਾ ਸਾਡੀ ਜ਼ੁਬਾਨ ਹੈ, ਸਾਡੀ ਰਸਨਾ ਹੈ, ਇਹਨੂੰ ਇਹ ਝੂਠ ਰੂਪੀ ਸੂਤਕ ਚਿੰਬੜਿਆ ਹੋਇਆ ਹੈ, ਇਹਨੂੰ ਝੂਠ ਦੀ ਅਪਵਿੱਤਰਤਾ ਇਸ ਨੂੰ ਨਾਪਾਕ ਕਰੀ ਜਾ ਰਹੀ ਹੈ।
ਅੱਖੀ ਸੂਤਕ ਵੇਖਣਾ ਪਰਤਰੇ ਪਰ ਧਨ ਰੂਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਤੁਹਾਡੀਆਂ ਅੱਖਾਂ ਨੂੰ ਵੀ ਉਹ ਸੂਤਕ ਲੱਗਿਆ ਹੋਇਆ ਹੈ, ਭਾਵ ਉਹ ਪਵਿੱਤਰਤਾ ਉਹ ਪੈਟ ਚੜੀ ਹੋਈ ਹੈ। ਅੱਖੀ ਸੂਤਕ ਵੇਖਣਾ, ਕਿਉਂਕਿ ਜਿਹੜੀਆਂ ਤੁਹਾਡੀਆਂ ਅੱਖਾਂ ਨੇ ਪਰਤਰੇ ਪਰ ਧਨ ਰੂਪ, ਉਹ ਪਰਾਏ ਇਸਤਰੀ ਵੱਲ ਤੇ ਪਰਾਏ ਧਨ ਵੱਲ ਤੇ ਪਰਾਏ ਰੂਪ ਵੱਲ, ਜਦੋਂ ਉਹ ਭੈੜੀ ਦ੍ਰਿਸ਼ਟੀ ਨਾਲ ਵੇਖਦੇ ਹਨ ਤੇ ਉਹਨਾਂ ਅੱਖਾਂ ਨੂੰ ਵੀ ਫਿਰ ਇਹ ਸੂਤਕ ਲੱਗ। ਜਦੋਂ ਅਸੀਂ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਪਰਾਏ ਇਸਤਰੀ, ਪਰਾਏ ਧਨ ਤੇ ਪਰਾਏ ਰੂਪ ਨੂੰ ਵਿਕਾਰ ਦ੍ਰਿਸ਼ਟੀ ਨਾਲ ਵੇਖਦੇ ਹਾਂ, ਇਹ ਸਾਡੇ ਅੱਖਾਂ ਦਾ ਸੂਤਕ ਹੈ, ਇਹ ਸਾਡੇ ਅੱਖਾਂ ਦੀ ਅਪਵਿੱਤਰਤਾ ਹੈ, ਇਹ ਸਾਡੇ ਅੱਖਾਂ ਦੀ ਇੱਕ ਝੂਠ ਹੈ।
ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਬਰੀਕੀ ਵਿੱਚ ਸੂਤਕ ਤੇ ਪਾਤਕ ਦੇ ਇਸ ਵਹਿਮ ਭਰਮ ਨੂੰ ਅੱਗੇ ਖੰਡਨ ਕਰ ਰਹੇ ਹਨ। ਕੰਨੀ ਸੂਤਕ ਕੰਨ ਪੈ, ਕਹਿੰਦੇ ਤੁਹਾਡੇ ਕੰਨਾਂ ਨੂੰ ਵੀ ਸੂਤਕ ਲੱਗਿਆ ਹੋਇਆ। ਕੰਨ ਪੈ, ਜਦੋਂ ਅਸੀਂ ਵੀ ਕੰਨਾਂ ਦਾ ਸੂਤਕ ਕੰਨਾਂ ਵਿੱਚ ਉਸ ਵੇਲੇ ਪੈਂਦਾ ਹੈ ਲਾਇਤ ਬਾਰੀ ਖਾਹੀ। ਜਦੋਂ ਅਸੀਂ ਕਿਸੇ ਦੀ ਚੁਗਲੀ ਖਾਂਦੇ ਹਾਂ, ਕਿਸੇ ਦੀ ਚੁਗਲੀ ਕਰਦੇ ਹਾਂ, ਕਿਉਂਕਿ ਜਿਹੜੀ ਚੁਗਲੀ ਹੈ ਨਾ, ਬਈ ਮੂੰਹ ਤੇ ਗੱਲਾਂ ਹੋਰ ਕਰਨੀਆਂ ਤੇ ਪਿੱਠ ਪਿੱਛੇ ਹੋਰ ਕਰਨੀਆਂ, ਇਹਨੂੰ ਕਹਿੰਦੇ ਆ ਚੁਗਲੀ। ਐਵੇਂ ਕਿਸੇ ਦੀ ਬਿਨਾਂ ਮਤਲਬ ਤੋਂ ਬਦਖੋਈ ਕਰਨੀ, ਉੱਤੋਂ ਦੋਸਤੀ ਦਾ ਹੱਥ ਵਧਾਉਣਾ ਤੇ ਅੰਦਰੋਂ ਕਿਸੇ ਦੀਆਂ ਜੜ੍ਹਾਂ ਕੁਤਰਨੀਆਂ, ਇਹਨੂੰ ਚੁਗਲੀ ਕਹਿੰਦੇ ਨੇ। ਸਤਿਗੁਰੂ ਕਹਿੰਦੇ ਨੇ ਤੁਹਾਡੇ ਕੰਨਾਂ ਨੂੰ ਸੂਤਕ ਉਸ ਵੇਲੇ, ਇਹ ਕੰਨਾਂ ਦਾ ਸੂਤਕ ਉਸ ਵੇਲੇ ਕੰਨਾਂ ਦੇ ਵਿੱਚ ਪੈਦਾ ਅਰਥ ਪ੍ਰਵੇਸ਼ ਹੁੰਦਾ ਹੈ ਜਦੋਂ ਇਹ ਚੁਗਲੀ ਖਾਂਦੇ ਨੇ, ਕਿਸੇ ਦੀ ਬਦਖੋਈ ਕਰਦੇ ਨੇ। ਅਸੀਂ ਕੰਨਾਂ ਦੇ ਨਾਲ ਕਿਸੇ ਦੀ ਨਿੰਦਿਆ ਚੁਗਲੀ ਸੁਣ ਕੇ ਬੜੇ ਖੁਸ਼ ਹੁੰਦੇ ਹਾਂ। ਜਦੋਂ ਕੋਈ ਕਿਸੇ ਦੇ ਬਾਰੇ ਸਾਨੂੰ ਕੋਈ ਮਾੜਾ ਚੰਗਾ ਕੋਈ ਨਾ ਕੋਈ ਭੇਤ ਦਿੰਦਾ, ਅਸੀਂ ਬੜੇ ਖੁਸ਼ ਹੁੰਦੇ ਹਾਂ। ਪਰ ਸਤਿਗੁਰੂ ਕਹਿੰਦੇ ਤੁਸੀਂ ਇਹ ਨਹੀਂ ਸੋਚਦੇ ਵੀ ਇਹ ਤੁਹਾਡੇ ਕੰਨ ਜੂਠੇ ਹੋ ਰਹੇ ਨੇ ਇਹੋ ਜਿਹੀ ਨਿੰਦਿਆ ਚੁਗਲੀ ਸੁਣ ਕੇ, ਤੇ ਤੁਸੀਂ ਇਹੋ ਜਿਹੀ ਆਦਤ ਨੂੰ ਛੱਡ ਦਿਓ। ਕੰਨੀ ਸੂਤਕ ਕੰਨ ਪਏ ਲਾਏ ਤਬਾਰੀ ਖਾਹੇ। ਲੋ ਹਜ਼ੂਰ ਨੇ ਕਿਹਾ ਵੀ ਕੰਨਾਂ ਨੂੰ ਸੂਤਕ, ਇਹ ਕੰਨਾਂ ਦਾ ਸੂਤਕ ਉਸ ਵੇਲੇ ਕੰਨਾਂ ਦੇ ਵਿੱਚ ਪੈਂਦਾ ਹੈ ਜਦੋਂ ਇਹ ਚੁਗਲੀ ਖਾਂਦੇ ਨੇ, ਨਿੰਦਿਆ ਚੁਗਲੀ ਸੁਣਦੇ ਹਨ।
ਨਾਨਕ ਹੰਸਾ ਆਦਮੀ ਬੱਧੇ ਜੰਮਪੁਰ ਜਾਹੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲੋ, ਉਂਝ ਤਾਂ ਜਿਹੜੇ ਆਦਮੀ ਨੇ ਹੰਸ ਵਾਂਗੂ ਨੇ, ਭਾਵ ਜਿਹੜੇ ਕਰਮ ਕਾਂਡੀ ਲੋਕ ਨੇ, ਬਾਹਰੋਂ ਤੇ ਹੰਸ ਵਾਂਗੂ ਬੜੇ ਆਪਣੇ ਆਪ ਨੂੰ ਉੱਚਾ ਸੁੱਚਾ ਬਣਾਉਂਦੇ ਨੇ, ਕੱਪੜੇ ਵੀ ਧੋ ਕੇ ਪਾਉਂਦੇ ਨੇ ਤੇ ਸਰੀਰ ਨੂੰ ਵੀ ਹਮੇਸ਼ਾ ਲਈ ਧੋ ਕੇ ਮਾਂਜ ਸਵਾਰ ਕੇ ਰੱਖਦੇ ਨੇ। ਨਾਨਕ ਹੰਸਾ ਆਦਮੀ, ਜਿਹੜੇ ਕਰਮ ਕਾਂਡੀ ਨੇ, ਬਾਹਰੋਂ ਤੇ ਹੰਸਾਂ ਵਰਗੇ ਜਾਪਦੇ ਨੇ, ਪਰ ਹਜ਼ੂਰ ਕਹਿੰਦੇ ਨੇ ਬੱਧੇ ਜੰਮਪੁਰ ਜਾਹੇ, ਪਰ ਇਹ ਮਨ ਦੇ ਸੂਤਕ ਕਰਕੇ, ਇੰਦਰੀਆਂ ਦੇ ਸੂਤਕ ਕਰਕੇ ਇਹ ਬੱਝੇ ਹੋਏ ਜਮਾਂ ਦੀ ਪੁਰੀ ਵਿੱਚ ਜਾਂਦੇ ਨੇ, ਭਾਵ ਜਿਹੜੇ ਕਰਮ ਕਾਂਡੀ ਨੇ ਉਹਨਾਂ ਨੂੰ ਮੁਕਤੀ ਨਹੀਂ ਮਿਲ ਸਕਦੀ। ਉਹਨਾਂ ਨੂੰ ਜਮਾਂ ਦੀ ਪੁਰੀ ਵਿੱਚ ਜਾ ਕੇ ਜਮਾਂ ਦੀਆਂ ਸਜਾਵਾਂ ਸਹਾਰਨੀਆਂ ਪੈਂਦੀਆਂ ਹਨ।
ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ, ਦੂਜਾ ਲੱਗਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਪੰਡਤਾਂ ਨੂੰ ਆਖਿਆ ਵੀ ਤੁਸੀਂ ਬਾਹਰਲੇ ਸੂਤਕ ਦੀ ਗੱਲ ਕਰਦੇ ਹੋ, ਆਹ ਜਿਹੜਾ ਤੁਹਾਡੇ ਮਨ ਦਾ ਤੇ ਇੰਦਰੀਆਂ ਦਾ ਸੂਤਕ ਹੈ, ਇਹਨੂੰ ਕਿਵੇਂ ਦੂਰ ਕਰੋਗੇ? ਇਹਨੂੰ ਵੀ ਤਾਂ ਦੂਰ ਕਰੋ ਨਾ। ਤੇ ਫਿਰ ਇਹ ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਬਈ ਸਾਨੂੰ ਦੱਸੋ ਵੀ ਅਸਲੀ ਸੂਤਕ ਫਿਰ ਹੈ ਕਿਹੜੀ ਚੀਜ਼, ਕਿਹਨੂੰ ਸੂਤਕ ਮੰਨਿਆ ਜਾਵੇ? ਤਾਂ ਸਤਿਗੁਰੂ ਮਹਾਰਾਜ ਇਹਦਾ ਅੱਗੇ ਖੁਲਾਸਾ ਕਰਦੇ ਹਨ, ਸਭੋ ਸੂਤਕ ਪਰਮ ਹੈ। ਬਈ ਸਭੋ ਸੂਤਕ ਪਰਮ ਹੈ, ਸਾਰਿਆਂ ਸੂਤਕਾਂ ਵਿੱਚੋਂ ਵੱਡਾ ਸੂਤਕ ਤੇ ਪਰਮ ਹੀ ਹੈ। ਭਾਵ ਜਿਹੜਾ ਬੰਦੇ ਦੇ ਮਨ ਦੇ ਵਿੱਚ ਇਹ ਪਰਮ ਪੈਦਾ ਹੋ ਜਾਣਾ ਵੀ ਆਹ ਸੂਤਕ ਹੋ ਗਿਆ, ਪਾਤਕ ਹੋ ਗਿਆ, ਇਹ ਸਭ ਤੋਂ ਵੱਡਾ ਸੂਤਕ ਤੇ ਪਾਈ ਪਰਮ ਹੈ, ਦੂਜਾ ਲੱਗਿਆ ਜਾਏ। ਇਹ ਇੱਕ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ ਜਾ ਕੇ ਲੱਗ ਜਾਂਦਾ, ਕਿਉਂਕਿ ਇਹ ਜਿਹੜਾ ਪਰਮ ਹੈ ਨਾ, ਇਹਦੀ ਕੋਈ ਜੜਤਾ ਹੁੰਦੀ ਨੀ। ਇਹ ਅੱਗੇ ਤੋਂ ਅੱਗੇ ਜਿਵੇਂ ਆਪਾਂ ਕੋਈ ਨਾ ਕੋਈ ਗੱਲ ਇੱਕ ਦੂਜੇ ਤੋਂ ਸੁਣਦੇ ਹਾਂ, ਉਹਦੇ ਉੱਤੇ ਆਪਾਂ ਬਸ ਯਕੀਨ ਕਰਨਾ ਸ਼ੁਰੂ ਕਰ ਦਿੰਦੇ ਹਾਂ। ਉਹ ਜਿਵੇਂ ਕਿਸੇ ਕਵੀ ਨੇ ਲਿਖਿਆ ਹੈ, ਜਾਕੀ ਪੇਡਾ ਚਾਲ ਚਲਤੇ ਕੇ ਪਾਛੇ ਚੱਲੇ, ਪਰਮਾਰਥ ਨਾ ਸੰਭਾਲ ਦੇਖੋ ਜਾਕੀ ਮੂਰਤ। ਹੁਣ ਉਹ ਕਿਸੇ ਥਾਂ ਤੇ ਕਹਿੰਦੇ ਕੁੱਤਾ ਮਰਿਆ ਦੱਬਿਆ ਗਿਆ, ਉੱਥੇ ਕਿਸੇ ਨੇ ਲਿਖ ਕੇ ਲਾ ਦਿੱਤਾ ਹੈ ਕੁਤਬਦੀਨ ਦੀ ਕਬਰ ਹੈ, ਤੇ ਲੋਕ ਉੱਥੇ ਮੱਥਾ ਟੇਕਣ ਲੱਗ ਪਏ। ਉਧਰ ਕੋਈ ਗਾਲੜ ਮਾਝੇ ਵਿੱਚ ਕਾਟੋ ਨੂੰ ਕਹਿੰਦੇ, ਉਹ ਮੁੰਡੇ ਗਏ ਕਿਤੇ, ਉਹਨਾਂ ਨੇ ਕਾਟੋ ਮਾਰੀ ਤੇ ਕਾਟੋ ਮਾਰ ਕੇ ਦੱਬ ਦਿੱਤੀ, ਕਹਿੰਦੇ ਗਾਲੜ ਸ਼ਾਹ ਫਕੀਰ ਹੈ, ਲੋਕ ਉੱਥੇ ਮੰਨਣ ਲੱਗ ਪਏ। ਇਹ ਜਿਹੜਾ ਭਰਮ ਹੈ ਨਾ, ਇੱਕ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ ਜਾ ਕੇ ਲੱਗਦੇ, ਸਭੋ ਸੂਤਕ ਭਰਮ ਹੈ। ਹਜ਼ੂਰ ਕਹਿੰਦੇ ਸਭ ਤੋਂ ਵੱਡਾ ਸੂਤਕ ਤੇ ਭਰਮ ਹੈ ਜਿਹੜਾ ਇੱਕ ਤੋਂ ਦੂਜੇ ਨੂੰ ਜਾ ਜਾ ਕੇ ਲੱਗ ਜਾਂਦਾ ਹੈ।
ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ।
ਅਸਲੀ ਜਿਹੜੀ ਵਿਚਾਰ ਹੈ, ਅਸਲੀ ਸਿਧਾਂਤ ਦੀ ਗੱਲ ਹੈ, ਉਹ ਸਤਿਗੁਰੂ ਮਹਾਰਾਜ ਇਹਨਾਂ ਨੂੰ ਤੇ ਸਾਨੂੰ ਸਾਰਿਆਂ ਨੂੰ ਸਮਝਾਉਂਦੇ ਨੇ, ਭਾਈ ਜੰਮਣਾ ਤੇ ਮਰਨਾ ਇਹ ਵਾਹਿਗੁਰੂ ਦਾ ਹੁਕਮ ਹੈ। ਇਹਦਾ ਮਤਲਬ ਇਹ ਹੈ, ਜਦੋਂ ਵਾਹਿਗੁਰੂ ਦਾ ਹੁਕਮ ਹੁੰਦਾ ਹੈ, ਜੀਵ ਜਨਮ ਲੈਂਦਾ ਹੈ, ਤੇ ਜਦੋਂ ਵਾਹਿਗੁਰੂ ਸੱਦਾ ਭੇਜ ਦੇਵੇ ਤੇ ਫਿਰ ਉਹ ਜੀਵ ਨੂੰ ਇੱਥੋਂ ਜਾਣਾ ਪੈਂਦਾ। ਜੰਮਣਾ ਤੇ ਮਰਨਾ ਵਾਹਿਗੁਰੂ ਦਾ ਹੁਕਮ ਹੈ, ਭਾਣੇ ਆਵੇ ਜਾਏ, ਤੇ ਵਾਹਿਗੁਰੂ ਦੇ ਭਾਣੇ ਦੇ ਵਿੱਚ ਹੀ ਹਰ ਜੀਵ ਆਉਂਦਾ ਤੇ ਹਰ ਜੀਵ ਜਾਂਦਾ ਹੈ। ਇਸ ਲਈ ਇਹ ਕਹਿਣਾ, ਜਦੋਂ ਕੋਈ ਜੰਮਦਾ ਮਰਦਾ ਹੈ ਜਾਂ ਕੋਈ ਜੀਵ ਆਉਂਦਾ ਜਾਂਦਾ, ਉਸ ਵੇਲੇ ਸੂਤਕ ਪਾਤਕ ਹੁੰਦਾ, ਇਹੋ ਜਿਹਾ ਵਹਿਮ ਭਰਮ ਮੰਨਣ ਦੀ ਕੋਈ ਲੋੜ ਨਹੀਂ ਹੈ। ਸਭ ਕੁਛ ਵਾਹਿਗੁਰੂ ਦੇ ਹੁਕਮ ਦੇ ਵਿੱਚ ਤੇ ਪਾਣੀ ਵਿੱਚ ਹੁੰਦਾ ਹੈ।
ਖਾਣਾ ਪੀਣਾ ਪਵਿੱਤਰ ਹੈ, ਦਿੱਤੋ ਨਰਿਜਕ ਸੰਭਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਅਸਲੀ ਤੇ ਖਾਣਾ ਪੀਣਾ ਪਵਿੱਤਰ ਹੀ ਸਮਝਣਾ ਚਾਹੀਦਾ। ਕਿਉਂ? ਦਿੱਤੋ ਨਰਿਜਕ ਸੰਭਾਹੇ, ਉਸ ਰਿਜਕ ਦਾਤੇ ਵਾਹਿਗੁਰੂ ਪਰਮੇਸ਼ਰ ਨੇ ਹਰ ਜੀਵ ਨੂੰ ਰਿਜਕ ਅਪੜਾ ਕੇ ਦਿੱਤਾ। ਜਿੱਥੇ ਵੀ ਕੋਈ ਜੀਵ ਪੈਦਾ ਹੋਇਆ ਉਹਦਾ ਰਿਜਕ ਵਾਹਿਗੁਰੂ ਨੇ ਉੱਥੇ ਪੈਦਾ ਕੀਤਾ ਹੀ ਹੋਇਆ। ਪਹਿਲੋਂ ਦੇਤਾ ਰਿਜਕ ਸੰਭਾਹਾ, ਪਿੱਛੋਂ ਦੇਤਾ ਜੰਤੇ ਉਪਾਹਾ। ਹੁਣ ਵੇਖ ਲਓ, ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਪਿੱਛੇ 8ਵੇਂ ਸ਼ਲੋਕ ਦੇ ਵਿੱਚ ਵੀ ਆਇਆ ਸੀ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੀ। ਵੀ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਵਾਹਿਗੁਰੂ ਪਰਮੇਸ਼ਰ ਨੂੰ ਚਿੰਤਾ ਹੈ। ਖਾਣਾ ਪੀਣਾ ਵਾਹਿਗੁਰੂ ਨੇ ਸਾਨੂੰ ਦਿੱਤਾ ਹੈ, ਇਸ ਲਈ ਵਾਹਿਗੁਰੂ ਦਾ ਨਾਮ ਲੈ ਕੇ ਛਕੋ, ਤੇ ਵਾਹਿਗੁਰੂ ਦਾ ਨਾਮ ਲੈ ਕੇ ਛਕਣ ਦੇ ਨਾਲ ਖਾਣਾ ਪੀਣਾ ਪਵਿੱਤਰ ਹੋ ਜਾਂਦਾ। ਦਿੱਤੋ ਰਿਜਕ ਸੰਭਾਹੇ, ਵੀ ਵਾਹਿਗੁਰੂ ਨੇ ਸਾਰੇ ਜੀਵਾਂ ਨੂੰ ਰਿਜਕ ਅਪੜਾ ਕੇ ਦਿੱਤਾ, ਇਸ ਲਈ ਸਾਨੂੰ ਸੂਤਕ ਪਾਤਕ ਦੇ ਭਰਮ ਦੇ ਵਿੱਚ ਪੈ ਕੇ ਲੰਗਰ ਨਹੀਂ ਛੱਡਣਾ ਚਾਹੀਦਾ। ਹੁਣ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਬੱਚਾ ਪੈਦਾ ਹੋਵੇ ਜਾਂ ਮਰਗ ਹੋ ਜਾਵੇ, ਤੇ ਲੋਕ ਖੁਸ਼ੀ ਤੇ ਗਮੀ ਦੇ ਵਿੱਚ ਕਈ ਵਾਰੀ ਰੋਟੀ ਹੀ ਨਹੀਂ ਖਾਂਦੇ, ਪਰ ਸਤਿਗੁਰੂ ਕਹਿੰਦੇ ਪੰਡਤਾਂ ਦੇ ਵਹਿਮ ਨੇ, ਇਹਨਾਂ ਨੂੰ ਛੱਡਣਾ ਚਾਹੀਦਾ। ਜੇ ਕਿਸੇ ਦੇ ਘਰੇ ਕੋਈ ਬੱਚਾ ਪੈਦਾ ਹੁੰਦਾ ਜਾਂ ਚੜਾਈ ਕਰ ਜਾਂਦਾ, ਖਾਸ ਕਰਕੇ ਸਾਡੇ ਵਿੱਚ ਇਹ ਰਿਵਾਜ ਹੈ ਵੀ ਚਲੋ ਜਦੋਂ ਬੱਚਾ ਜੰਮਦਾ ਉਸ ਵੇਲੇ ਤਾਂ ਖੁਸ਼ੀ ਮਨਾਈ ਜਾਂਦੀ ਹੈ ਤੇ ਕੇਕ ਵੀ ਕੱਟੇ ਜਾਂਦੇ ਨੇ ਤੇ ਖਾਣ ਪੀਣ ਦਾ ਆਮ ਹੀ ਰਿਵਾਜ ਹੈ। ਪਰ ਜਦੋਂ ਕੋਈ ਮਰ ਜਾਂਦਾ ਉਸ ਵੇਲੇ ਕਈ ਘਰਾਂ ਦੇ ਵਿੱਚ ਰੋਟੀ ਨਹੀਂ ਪੱਕਦੀ, ਤੇ ਸਤਿਗੁਰੂ ਕਹਿੰਦੇ ਇਹ ਗੱਲਾਂ ਵੀ ਗਲਤ ਨੇ। ਬਈ ਖਾਣਾ ਪੀਣਾ ਇਹ ਪਵਿੱਤਰ ਹੈ, ਜੰਮਣਾ ਮਰਨਾ ਵਾਹਿਗੁਰੂ ਦਾ ਹੁਕਮ ਹੈ, ਇਸ ਲਈ ਸਾਨੂੰ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਵੀ ਠੀਕ ਹੈ ਬਈ ਕੋਈ ਤੁਹਾਡੇ ਸਰੀਰ ਨੂੰ ਕੋਈ ਲੋੜ ਨਹੀਂ, ਤੁਸੀਂ ਚਲੋ ਨਾ ਖਾਓ ਵੱਖਰੀ ਗੱਲ ਹੈ, ਪਰ ਇਹ ਭਰਮ ਦੇ ਵਿੱਚ ਪੈ ਕੇ ਵੀ ਇਹ ਪੈਦਾ ਹੋਇਆ ਹੈ ਜਾਂ ਕੋਈ ਮਰ ਗਿਆ ਹੈ, ਇਹ ਭੋਜਨ ਅਪਵਿੱਤਰ ਹੈ, ਅੱਜ ਅਸੀਂ ਰੋਟੀ ਨਹੀਂ ਖਾਣੀ, ਇਹੋ ਜਿਹੇ ਵਹਿਮਾਂ ਭਰਮਾਂ ਦੇ ਵਿੱਚ ਬਿਲਕੁਲ ਨਹੀਂ ਗੁਰਸਿੱਖ ਨੂੰ ਪੈਣਾ ਚਾਹੀਦਾ।
ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੇ।
ਲੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੁਆਰਾ ਇਸ ਗਿਆਨ ਨੂੰ, ਇਸ ਸਿਧਾਂਤ ਨੂੰ, ਗੁਰਮਤ ਦੇ ਰਹੱਸ ਨੂੰ ਸਮਝ ਲਿਆ ਹੈ, ਤਿੰਨਾ ਸੂਤਕ ਨਾਹੀਂ, ਫਿਰ ਉਹਨਾਂ ਨੂੰ ਕੋਈ ਸੂਤਕ ਨਹੀਂ ਹੋ ਸਕਦਾ, ਉਹਨਾਂ ਨੂੰ ਕੋਈ ਸੂਤਕ ਪਾਤਕ ਦਾ ਭਰਮ ਨਹੀਂ ਪੈ ਸਕਦਾ, ਤੇ ਨਾ ਹੀ ਉਹਨਾਂ ਨੂੰ ਕੋਈ ਨਾ ਕੋਈ ਅਪਵਿੱਤਰਤਾ ਤੇ ਜਾਂ ਕੋਈ ਹੋਰ ਇਹੋ ਜਿਹੀ ਚੀਜ਼ ਦਾ ਵਹਿਮ ਉਹਨਾਂ ਨੂੰ ਲੱਗ ਸਕਦਾ ਹੈ।
ਪੌੜੀ ਸਤਿਗੁਰ ਵੱਡਾ ਕਰਸਾ ਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਵਡਿਆਈ ਕਰਦੇ ਹਨ। ਸਤਿਗੁਰ ਵੱਡਾ ਕਰਸਾ ਲਾਹੀ ਹੈ, ਗੁਰਮੁਖੋ ਸਤਿਗੁਰੂ ਨੂੰ ਸਭ ਤੋਂ ਵੱਡਾ ਕਰਕੇ ਸਲਾਉਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਗੁਰੂ ਅਕਾਲ ਪੁਰਖ ਸੀ, ਉਸ ਅਕਾਲ ਪੁਰਖ ਨੂੰ, ਸਤਿਗੁਰੂ ਅਕਾਲ ਪੁਰਖ ਨੂੰ ਵੱਡਾ ਕਰਕੇ ਸਲਾਉਣਾ ਚਾਹੀਦਾ, ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਸਤਿਗੁਰੂ ਅਕਾਲ ਪੁਰਖ ਦੇ ਵਿੱਚ ਬਹੁਤ ਵੱਡੀਆਂ ਵਡਿਆਈਆਂ ਹਨ।
ਸਹਿ ਮੇਲੇ ਤਾਂ ਨਦਰੀ ਆਈਆਂ, ਜਾਤ ਸਭਾਣਾ ਤਾਂ ਮਨ ਵਸਾਈਆਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਹਿ ਮੇਲੇ, ਜਦੋਂ ਸਹਿਪਤੀ ਪਰਮੇਸ਼ਰ ਗੁਰੂ ਦੇ ਨਾਲ ਮੇਲ ਦੇਵੇ, ਭਾਵ ਜਦੋਂ ਸਹਿ ਪਰਮੇਸ਼ਰ ਪਤੀ ਨੇ ਸਤਿਗੁਰੂ ਦੇ ਨਾਲ ਮਿਲਿਆ, ਤਾਂ ਨਦਰੀ ਆਈਆਂ, ਤਾਂ ਉਹ ਵਡਿਆਈਆਂ ਨਿਗਾਹ ਵਿੱਚ ਆਉਂਦੀਆਂ ਹਨ, ਭਾਵ ਸਤਿਗੁਰੂ ਦੀਆਂ ਵਡਿਆਈਆਂ ਉਨਾ ਚਿਰ ਨਹੀਂ ਸਾਨੂੰ ਨਜ਼ਰ ਆਉਂਦੀਆਂ ਜਿੰਨਾ ਚਿਰ ਤੱਕ ਗੁਰੂ ਦੇ ਨਾਲ ਮਿਲਾਪ ਨਹੀਂ ਹੋ ਜਾਂਦਾ, ਗੁਰੂ ਦੀ ਮਿਹਰ ਨਹੀਂ ਹੋ ਜਾਂਦੀ। ਸਹਿ ਮੇਲੇ ਤੇ ਗੁਰੂ ਨਾਲ ਵਾਹਿਗੁਰੂ ਪਰਮੇਸ਼ਰ ਮਿਲਦਾ, ਜਦੋਂ ਵਾਹਿਗੁਰੂ ਗੁਰੂ ਦੇ ਨਾਲ ਮੇਲ ਦੇਵੇ ਤਾਂ ਗੁਰੂ ਦੀਆਂ ਵੱਡੀਆਂ ਵਡਿਆਈਆਂ ਨਿਗਾਹ ਵਿੱਚ ਆਉਂਦੀਆਂ ਹਨ।
ਜਾਤ ਸਭਾਣਾ ਤਾਂ ਮਨ ਵਸਾਈਆਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਉਸ ਮਾਲਕ ਨੂੰ ਪਾਇਆ, ਜਦੋਂ ਉਸ ਮਾਲਕ ਨੂੰ ਚੰਗਾ ਲੱਗਿਆ ਤਾਂ ਮਨ ਵਸਾਈਆਂ, ਫਿਰ ਉਹ ਗੁਰੂ ਦੀਆਂ ਵਡਿਆਈਆਂ ਨੂੰ ਮਨ ਦੇ ਵਿੱਚ ਵਸਾ ਦਿੰਦਾ ਹੈ।
ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।
ਲਓ ਕਿਹੜੀਆਂ ਵਡਿਆਈਆਂ ਨੇ ਗੁਰੂ ਦੀਆਂ? ਲਓ ਹਜ਼ੂਰ ਕਹਿੰਦੇ ਨੇ ਕਰ ਹੁਕਮ ਮਸਤਕ ਹੱਥ ਧਰ, ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਤੇ ਮਸਤਕ ਹੱਥ ਧਰ, ਸਤਿਗੁਰੂ ਉਸ ਜੀਵ ਦੇ ਸਿਰ ਉੱਤੇ ਆਪਣੀ ਕਿਰਪਾ ਦਾ ਹੱਥ ਰੱਖ ਦਿੰਦੇ ਨੇ। ਜਦੋਂ ਕੋਈ ਗੁਰਸਿੱਖ ਗੁਰੂ ਮਹਾਰਾਜ ਦੀ ਚਰਨ ਸ਼ਰਨ ਵਿੱਚ ਚਲਿਆ ਜਾਂਦਾ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਦਾ ਹੱਥ ਉਹਦੇ ਸੀਸ ਉੱਤੇ ਟਿਕ ਜਾਂਦਾ ਤੇ ਫਿਰ ਸਤਿਗੁਰੂ ਹੁਕਮ ਕਰਦੇ ਨੇ ਵੀ ਗੁਰਸਿੱਖਾ ਹੁਣ ਤੂੰ ਧਰਮ ਦੀ ਕਿਰਤ ਕਰਨੀ ਹੈ, ਨਾਮ ਜਪਣਾ ਵੰਡ ਕੇ ਛਕਣਾ ਤੇ ਗੁਰਮੁਖ ਨਾਮ ਦਾਨ ਇਸ਼ਨਾਨ ਸਿੱਖੀ ਅਸੂਲਾਂ ਦੀ ਪਾਲਣਾ ਕਰਨੀ ਹੈ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਇਉਂ ਸਤਿਗੁਰੂ ਮਹਾਰਾਜ ਨੇ ਸਿੱਖ ਦੇ ਸਿਰ ਉੱਤੇ ਹੱਥ ਰੱਖ ਕੇ ਤੇ ਉਹਨੂੰ ਅੱਗੇ ਸਿੱਖੀ ਕਮਾਉਣ ਦਾ ਹੁਕਮ ਕੀਤਾ, ਗੁਰਬਾਣੀ ਤੇ ਅਮਲ ਕਰਨ ਦੀ ਆਗਿਆ ਕੀਤੀ ਤੇ ਵਿੱਚੋਂ ਬੁਰਿਆਈਆਂ ਮਾਰ ਕੇ ਬਾਹਰ ਕੱਢ ਦਿੱਤੀਆਂ।
ਸਹਿ ਤੁਠ ਨੌ ਨਿਧ ਪਾਈਆਂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਹਿ ਤੁਠ ਹੈ, ਜਦੋਂ ਸਹਿਪਤੀ ਪਰਮੇਸ਼ਰ ਪ੍ਰਸੰਨ ਹੁੰਦਾ ਹੈ ਫਿਰ ਨੌ ਨਿਧੀਆਂ ਪ੍ਰਾਪਤ ਹੋ ਜਾਂਦੀਆਂ ਨੇ, ਭਾਵ ਜਦੋਂ ਗੁਰੂ ਮਿਲ ਜਾਂਦਾ ਹੈ ਤੇ ਗੁਰੂ ਮਿਲਦਾ ਵਾਹਿਗੁਰੂ ਦੀ ਪ੍ਰਸੰਨਤਾ ਨਾਲ। ਸਹਿ ਤੁਠ ਹੈ, ਜਦੋਂ ਪਤੀ ਪਰਮੇਸ਼ਰ ਪ੍ਰਸੰਨ ਹੋਇਆ ਤੇ ਪੂਰੇ ਗੁਰੂ ਦਾ ਮਿਲਾਪ ਹੋਇਆ, ਜਦੋਂ ਪੂਰੇ ਗੁਰੂ ਦਾ ਮਿਲਾਪ ਹੋਇਆ ਸਹਿ ਤੁਠ ਹੈ ਨੌ ਨਿਧ ਪਾਈਆਂ, ਮਾਨੋ ਨੌ ਨਿਧੀਆਂ ਹੀ ਪ੍ਰਾਪਤ ਕਰ ਲਈਆਂ, ਭਾਵ ਸਭ ਦੁਨੀਆਂ ਦੇ ਪਦਾਰਥ ਸਭ ਦੁਨੀਆਂ ਦੇ ਖਜ਼ਾਨੇ ਲੱਭ ਪੈਂਦੇ ਨੇ। ਜਦੋਂ ਪੂਰਾ ਗੁਰੂ ਮਿਲ ਜਾਵੇ ਤੇ ਸਭ ਪਦਾਰਥ ਉਸ ਨੂੰ ਪ੍ਰਾਪਤ ਹੋ ਜਾਂਦੇ ਨੇ, ਅਥਵਾ ਸਹਿ ਤੁਠ ਹੈ ਨੌ ਨਿਧ ਪਾਈਆਂ। ਜਦੋਂ ਪਤੀ ਪਰਮੇਸ਼ਰ ਪ੍ਰਸੰਨ ਹੋਵੇ ਫਿਰ ਨੌ ਨਿਧੀਆਂ ਜਿਹੜੀਆਂ ਨਵ ਦਾ ਭਗਤੀ ਰੂਪ ਨੌ ਨਿਧੀਆਂ ਵੀ ਪ੍ਰਾਪਤ ਹੋ ਜਾਂਦੀਆਂ ਨੇ, ਕਿਉਂਕਿ ਜਿਹੜੀਆਂ ਨੌ ਨਿਧੀਆਂ ਨੇ ਉਹ ਤੇ ਦੁਨਿਆਵੀ ਪਦਾਰਥਾਂ ਦੇ ਖਜ਼ਾਨੇ ਨੇ, ਜਿਨ੍ਹਾਂ ਦੇ ਬਾਰੇ ਮਹਾਂਪੁਰਖ ਇਹ ਸਮਝਾਉਂਦੇ ਸਨ, ਅਸਨ ਬਸਨ ਪੁਨ ਕਨਕ ਪੂ ਦਾਸੀ ਚੌਪ ਗੁਲਾਮ ਰਥਵਾਹੇ ਹਡਵਾਹੇ ਜਾਨੀਏ ਜਹ ਨਵ ਨਿਧ ਕੇ ਨਾ। ਤੇ ਇੱਧਰ ਜਿਹੜੀ ਨਵ ਦਾ ਭਗਤੀ ਰੂਪੀ ਨੌ ਨਿਧੀ ਉਹਦੇ ਬਾਰੇ ਇਹ ਮਹਾਂਪੁਰਖ ਵਿਚਾਰ ਦੱਸਦੇ ਸਨ, ਸਰਵਣ ਸਿਮਰਨ ਔ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਕਪਨ ਬੰਦਨਾ ਸਰਬ ਨਿਵੇਦਨ ਜਾਣ। ਇਹ ਨਵ ਦਾ ਭਗਤੀ ਦੀਆਂ ਨੌ ਨਿਧੀਆਂ ਮਾਨੋ ਉਹਨਾਂ ਨੇ ਪ੍ਰਾਪਤ ਕਰ ਲਈਆਂ, ਅਥਵਾ ਸਹਿ ਤੁਠੈ ਨੌ ਨਿਧ ਪਾਈਆਂ। ਜਦੋਂ ਮਾਲਕ ਖੁਸ਼ ਹੋਇਆ ਤੇ ਫਿਰ ਉਹਨਾਂ ਨੇ ਇਹ ਨਾਮ ਦੀਆਂ ਨੌ ਨਿਧੀਆਂ ਪ੍ਰਾਪਤ ਕਰ ਲਈਆਂ, ਕਿਉਂਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੀਹੀ ਮੈਂ ਇਸਕਾ ਬਸਰਾਮ। ਇਉਂ ਮਹਾਂਪੁਰਖ ਇਹ ਵਿਚਾਰ ਇਹ ਅਰਥ ਕਰਦੇ ਸਨ। ਆਪਣੇ ਵੱਡੇ ਭਾਗ ਨੇ ਆਪਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜੇ ਹੋਏ ਹਾਂ। ਸਤਿਗੁਰੂ ਮਿਹਰ ਕਰਨ, ਜੋ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਹਨ, ਆਪਾਂ ਇਹਨਾਂ ਨੂੰ ਸੁਣਿਆ, ਇਹਨਾਂ ਤੇ ਅਮਲ ਕਰਨਾ, ਇਹਨਾਂ ਨੂੰ ਮਨ ਵਿੱਚ ਵਸਾਉਣਾ, ਵਹਿਮਾਂ ਭਰਮਾਂ ਨੂੰ ਛੱਡਣਾ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁਠ ਹੈ ਨੌ ਨਿਧ ਪਾਈਆਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।